ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਮੇਰੀ ਦੁਆ ਸਫ਼ਰ 'ਤੇ ਤੁਸੀਂ ਆਪਣੇ ਨਾਲ ਰੱਖਿਓ, ਜੀਵਨ ਦੇ ਹਨੇਰੇ ਅੰਦਰ ਬਲ ਦੀ ਮਸ਼ਾਲ ਰੱਖਿਓ। ਸੰਵਾਦ ਰੁਕ ਨਾ ਜਾਏ ਇੰਨਾ ਖਿਆਲ ਰੱਖਿਓ, ਉੱਤਰ ਮਿਲੇ ਨਾ ਬੇਸ਼ੱਕ ਪਰ ਤੁਸੀਂ ਸਵਾਲ ਰੱਖਿਓ। ਜਿਗਰਾ ਤੁਹਾਡਾ ਬੜਾ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਅੱਖਾਂ ਦਾ ਕੀ ਪਤਾ ਹੈ? ਫੜ ਕੇ ਰੁਮਾਲ ਰੱਖਿਓ। ਮੇਰੀ ਦੁਆ ਹੈ ਕਿ ਉੱਡੋ ਆਕਾਸ਼ 'ਤੇ ਸਦਾ ਤੁਸੀਂ, ਫੇਰ ਵੀ ਧਿਆਨ ਅੰਦਰ ਹੇਠਾਂ ਹੈ ਪਾਤਾਲ ਰੱਖਿਓ। ਵੈਰੀ ਵੀ ਮਿਲਣ ਨੂੰ ਆਵੇ ਤਾਂ ਉਸ ਦਾ ਵੀ ਕਰਿਓ ਸਵਾਗਤ। ਦਿਲ ਵਿੱਚ ਗਿਲਾ ਹੋਵੇ ਭਾਵੇਂ, ਪਰ ਹੱਥੀਂ ਗੁਲਾਲ ਰੱਖਿਓ। ਸੋ ਦੋਸਤੋ, ਕੋਈ ਵੀ ਗਿਲੇ ਸ਼ਿਕਵੇ ਨਹੀਂ, ਬਲਕਿ ਪਿਆਰ, ਮੁਹੱਬਤ, ਜਾਣਕਾਰੀ ਅਤੇ ਜ਼ਿੰਦਾ ਦਿਲੀ ਭਰੇ ਦਿਲ ਨਾਲ ਅੱਜ ਸ਼ੁੱਕਰਵਾਰ 6 ਅਗਸਤ 2021 ਦੇ SBS ਪੰਜਾਬੀ ਪ੍ਰੋਗਰਾਮ ਵਿੱਚ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਦਿਲੀ ਸਵਾਗਤ ਕਰਦੀ ਹਾਂ। ਦੋਸਤੋ, ਦਿਲ ਵਿੱਚ ਗਿਲੇ ਰੱਖਣਾ, ਮਲਾਲ ਰੱਖਣਾ ਸੌਖਾ ਨਹੀਂ ਹੁੰਦਾ, ਕਿਉਂਕਿ ਅਸਲ ਵਿੱਚ ਜਿਹੜਾ ਨੁਕਸਾਨ ਹੈ ਉਹ ਸਿਰਫ ਤੁਹਾਡਾ ਹੀ ਹੋ ਰਿਹਾ ਹੁੰਦਾ ਹੈ। ਕਹਿੰਦੇ ਇੱਕ ਵਾਰ ਇੱਕ ਅਧਿਆਪਕ ਨੇ ਇੱਕ ਗਲਾਸ ਵਿੱਚ ਪਾਣੀ ਭਰ ਕੇ ਕਲਾਸ ਨੂੰ ਪੁੱਛਿਆ ਕਿ ਇਸ ਦਾ ਭਾਰ ਕਿੰਨਾ ਹੈ। ਵਿਦਿਆਰਥੀਆਂ ਨੇ ਵੱਖੋ ਵੱਖਰੇ ਅੰਦਾਜ਼ੇ ਲਗਾਏ, ਪਰ ਫਿਰ ਉਸ ਅਧਿਆਪਕ ਨੇ ਕਿਹਾ ਕਿ ਇਸ ਦਾ ਅਸਲ ਭਾਰ ਓਨੇ ਮਾਇਨੇ ਨਹੀਂ ਰੱਖਦਾ ਜਿੰਨਾ ਇਹ ਮਾਇਨੇ ਰੱਖਦਾ ਹੈ ਕਿ ਮੈਂ ਇਸ ਗਲਾਸ ਨੂੰ ਕਿੰਨੀ ਦੇਰ ਲਈ ਫੜਿਆ ਹੋਇਆ ਹੈ। ਜੇ ਮੈਂ ਇਸ ਨੂੰ ਸਿਰਫ ਇੱਕ ਮਿੰਟ ਲਈ ਫੜਾਂ ਤਾਂ ਸ਼ਾਇਦ ਕੋਈ ਸਮੱਸਿਆ ਨਹੀਂ ਹੈ, ਜੇ ਇੱਕ ਘੰਟੇ ਲਈ ਫੜਾਂ ਤਾਂ ਮੇਰੀ ਬਾਂਹ ਦੁਖੇਗੀ, ਅਤੇ ਜੇ ਇੱਕ ਦਿਨ ਲਈ ਫੜਾਂ ਤਾਂ ਬਾਂਹ ਸੁੰਨ ਹੋ ਜਾਵੇਗੀ। ਹਰ ਸਥਿਤੀ ਵਿੱਚ ਪਾਣੀ ਦਾ ਜਿਹੜਾ ਭਾਰ ਸੀ ਉਹ ਬਰਾਬਰ ਹੀ ਸੀ, ਪਰ ਜਿੰਨਾ ਜ਼ਿਆਦਾ ਸਮਾਂ ਮੈਂ ਇਸ ਨੂੰ ਫੜ ਕੇ ਰੱਖਾਂਗਾ ਤਕਲੀਫ ਓਨੀ ਜ਼ਿਆਦਾ ਹੋਵੇਗੀ। ਸੋ ਇਸੇ ਪ੍ਰਕਾਰ ਗੁੱਸੇ ਗਿਲੇ ਜੇ ਥੋੜ੍ਹੀ ਦੇਰ ਦੇ ਹੋਣ ਤਾਂ ਠੀਕ ਹੈ, ਪਰ ਜਿੰਨੀ ਜ਼ਿਆਦਾ ਦੇਰ ਉਸ ਨੂੰ ਦਿਲ ਵਿੱਚ ਰੱਖੋਗੇ ਤਾਂ ਤਕਲੀਫ ਤੁਹਾਨੂੰ ਹੀ ਓਨੀ ਜ਼ਿਆਦਾ ਹੋਵੇਗੀ। ਸੋ ਦੋਸਤੋ, ਤੁਸੀਂ ਵੀ ਮੈਨੂੰ ਸੁਨੇਹੇ ਭੇਜ ਕੇ ਦੱਸਣਾ ਕਿ ਤੁਸੀਂ ਆਪਣੇ ਗਲਾਸ ਦਾ ਭਾਰ ਕਿਵੇਂ ਘਟਾਉਂਦੇ ਹੋ। ਸੁਨੇਹੇ ਭੇਜਣਾ 0429962663 'ਤੇ। ਇਸ ਦੇ ਨਾਲ ਹੀ ਸਾਂਝੀ ਕਰਦੀ ਹਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ। ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਬਾਅਦ ਸੁਣਾਵਾਂਗੇ ਇੱਕ ਵਿਸਥਾਰਕ ਰਿਪੋਰਟ ਜੋ ਨੈਸ਼ਨਲ ਕੈਬਨਿਟ ਵੱਲੋਂ ਜਾਰੀ ਕੀਤੀ ਨੈਸ਼ਨਲ ਟੀਕਾਕਰਨ ਨੀਤੀ 'ਤੇ ਚਾਨਣਾ ਪਾਉਂਦੀ ਹੈ। ਲੌਕਡਾਊਨ ਦੌਰਾਨ ਕਾਫੀ ਲੋਕ ਘਰ ਵਿੱਚ ਨਵੇਂ ਬੇਜ਼ੁਬਾਨ ਜੀ ਦਾ ਸਵਾਗਤ ਕਰ ਰਹੇ ਹਨ, ਜਾਣੀ ਕਿ ਪੈਟਸ। ਪਰ ਕੀ ਨੇ ਉਹ ਖਾਸ ਗੱਲਾਂ ਜਿਨ੍ਹਾਂ ਦਾ ਪੈਟਸ ਨੂੰ ਲਿਆਉਣ ਤੋਂ ਪਹਿਲਾਂ ਸੋਚ ਵਿਚਾਰ ਕਰ ਲੈਣਾ ਜ਼ਰੂਰੀ ਹੈ। ਅਤੇ ਅੱਜ ਮਸੂਦ ਮੱਲੀ ਜੀ ਇੱਕ ਖਾਸ ਗੱਲਬਾਤ ਲੈ ਕੇ ਆਏ ਹਨ ਮਕਬੂਲ ਮਿਊਜ਼ਿਕ ਡਾਇਰੈਕਟਰ ਅਜ਼ਮ ਖਾਨ ਜੀ ਦੇ ਨਾਲ। ਸੋ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਤੇ ਚੱਲਦੇ ਹਾਂ SBS ਦੇ ਨਿਊਜ਼ ਰੂਮ ਵੱਲ। SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ, ਸੰਸਦ ਭਵਨ ਦੇ ਅੰਦਰ ਸਾਬਕਾ ਲਿਬਰਲ ਸਟਾਫ ਮੈਂਬਰ ਬ੍ਰਿਟਨੀ ਹਿਗਿੰਸ ਦੇ ਕਥਿਤ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਉੱਤੇ ਚਾਰਜ ਲਗਾਇਆ। ਨਿਊ ਸਾਊਥ ਵੇਲਸ ਨੇ ਕੋਵਿਡ-19 ਦੇ 291 ਨਵੇਂ ਸਥਾਨਕ ਕੇਸ ਅਤੇ ਇੱਕ ਹੋਰ ਮੌਤ ਦਰਜ ਕੀਤੀ। ਅਤੇ ਖੇਡਾਂ ਵਿੱਚ ਸੰਯੁਕਤ ਰਾਜ ਨੇ ਬੀਚ ਵਾਲੀਬਾਲ ਵਿੱਚ ਆਸਟ੍ਰੇਲੀਆ ਨੂੰ ਹਰਾਇਆ। ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਸੰਸਦ ਭਵਨ ਵਿੱਚ ਸਾਬਕਾ ਲਿਬਰਲ ਸਟਾਫਰ ਬ੍ਰਿਟਨੀ ਹਿਗਿੰਸ ਨਾਲ ਕਥਿਤ ਬਲਾਤਕਾਰ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। 26 ਸਾਲਾ ਵਿਅਕਤੀ ਨੂੰ 2019 ਵਿੱਚ ਵਾਪਰੀ ਘਟਨਾ ਤਹਿਤ ਬਿਨਾਂ ਸਹਿਮਤੀ ਤੋਂ ਜਿਨਸੀ ਸੰਬੰਧਾਂ ਬਾਰੇ ਇੱਕ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਘਟਨਾ ਨੇ ਔਰਤਾਂ ਦੇ ਜਿਨਸੀ ਸ਼ੋਸ਼ਣ ਵਿਰੁੱਧ ਦੇਸ਼ ਵਿਆਪੀ ਅੰਦੋਲਨ ਛੇੜ ਦਿੱਤਾ ਸੀ। ਉਸ ਵਿਅਕਤੀ ਨੂੰ ਸਤੰਬਰ ਵਿੱਚ ACT ਅਦਾਲਤ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਕੋਵਿਡ 19 ਦੇ 291 ਕੇਸ ਦਰਜ ਕੀਤੇ ਗਏ ਹਨ ਅਤੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਹੋਰ ਵਾਧੇ ਦੀ ਉਮੀਦ ਕਰ ਰਹੇ ਹਨ। ਦੱਖਣ ਪੱਛਮੀ ਸਿਡਨੀ ਦੀ 60 ਸਾਲਾਂ ਵਿਚਲੀ ਇੱਕ ਔਰਤ ਦੀ ਮੌਤ ਵਾਇਰਸ ਕਾਰਨ ਹੋ ਗਈ ਹੈ। ਉਸ ਨੇ ਵਾਇਰਸ ਲਿਵਰਪੂਲ ਹਸਪਤਾਲ ਦੇ ਇੱਕ ਸਿਹਤ ਕਰਮਚਾਰੀ ਤੋਂ ਸੰਕ੍ਰਮਿਤ ਕੀਤਾ ਸੀ। ਇਸ ਸਮੇਂ ਹਸਪਤਾਲਾਂ ਵਿੱਚ 304 ਕੋਵਿਡ 19 ਕੇਸ ਹਨ। ਇੰਟੈਂਸਿਵ ਕੇਅਰ ਵਿੱਚ ਦਾਖਲ 50 ਵਿਅਕਤੀਆਂ ਵਿੱਚੋਂ 44 ਨੇ ਕੋਈ ਵੈਕਸੀਨ ਨਹੀਂ ਲਈ ਹੋਈ ਸੀ ਅਤੇ ਬਾਕੀਆਂ ਨੇ ਵੈਕਸੀਨ ਦੀ ਸਿਰਫ ਇੱਕ ਖੁਰਾਕ ਲਈ ਹੋਈ ਸੀ। ਨਿਊਕਾਸਲ ਨੇ 2 ਹੋਰ ਕੇਸ ਦਰਜ ਕੀਤੇ ਹਨ, ਜਿਸ ਨਾਲ ਕੁੱਲ ਗਿਣਤੀ 7 ਹੋ ਗਈ ਹੈ, ਜਦਕਿ ਹੰਟਰ ਖੇਤਰ ਵਿੱਚ ਕੋਈ ਹੋਰ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਪ੍ਰੀਮੀਅਰ ਗਲੈਡਿਸ ਬੇਰੀ ਜੈਕਲਿਨ ਕੈਂਟਰਬਰੀ ਬੈਂਕਸਟਾਊਨ ਖੇਤਰ ਦੇ ਲੋਕਾਂ ਨੂੰ ਖਾਸ ਤੌਰ 'ਤੇ ਚੌਕਸ ਰਹਿਣ ਦੀ ਅਪੀਲ ਕਰ ਰਹੀ ਹੈ ਕਿਉਂਕਿ ਇੱਥੇ ਕੇਸ ਸਭ ਤੋਂ ਜ਼ਿਆਦਾ ਵੱਧ ਰਹੇ ਹਨ।
And I do want to foreshadow that given this high number of cases, we're likely to see this trend continue for the next few days. So I do want everybody to prepare themselves for higher case numbers in the next few days. Just based on the trend in the last few days and where things are going, I'm expecting higher case numbers in the next few days, and I just want everybody to be prepared for that.
ਸਿਡਨੀ ਦੇ 8 ਲੋਕਲ ਗਵਰਨਮੈਂਟ ਏਰੀਆਜ਼ ਦੇ 12ਵੀਂ ਜਮਾਤ ਦੇ ਵਿਦਿਆਰਥੀ ਸੋਮਵਾਰ ਤੋਂ ਫਾਈਜ਼ਰ ਟੀਕੇ ਲਗਵਾ ਸਕਣਗੇ। ਉਹਨਾਂ ਖੇਤਰਾਂ ਵਿੱਚ ਰਹਿਣ ਵਾਲੇ ਲਗਭਗ 24,000 HSC ਵਿਦਿਆਰਥੀ ਨੇੜਲੇ ਭਵਿੱਖ ਵਿੱਚ ਨਿੱਜੀ ਪੜ੍ਹਾਈ ਲਈ ਵਾਪਸ ਸਕੂਲ ਨਹੀਂ ਜਾ ਸਕਣਗੇ, ਜੋ ਕਿ ਸਿਡਨੀ ਦੇ ਬਾਕੀ ਇਲਾਕਿਆਂ ਵਿੱਚ ਰਹਿ ਰਹੇ ਵਿਦਿਆਰਥੀਆਂ ਨਾਲੋਂ ਉਲਟ ਹੈ। ਪਰ ਸਿਹਤ ਮੰਤਰੀ ਬ੍ਰੈਡ ਹੈਜ਼ਰ ਦਾ ਕਹਿਣਾ ਹੈ ਕਿ ਉਹਨਾਂ ਵਿਦਿਆਰਥੀਆਂ ਨੂੰ ਫਾਈਜ਼ਰ ਵੈਕਸੀਨ ਤੇਜ਼ੀ ਨਾਲ ਲਗਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਉਹ ਅਕਤੂਬਰ ਵਿੱਚ ਆਪਣੀ HSC ਪ੍ਰੀਖਿਆਵਾਂ ਨੂੰ ਸੁਰੱਖਿਅਤ ਢੰਗ ਨਾਲ ਦੇ ਸਕਣ।
You're being given a golden opportunity to attend the Kudos Bank Arena next week. We've seen our Olympic stars go for gold. We've seen the most amazing stars in the Kudos Bank Arena. I think there's been Lana Del Rey, Keith Urban, Pink, Madonna, just so many people. You have the chance to go to that stadium next week and actually land some gold by getting your first vaccination, your first Pfizer vaccination.
ਮੈਲਬਨ ਦਾ ਐਪਵਰਥ ਹਸਪੀਟਲ ਅਤੇ ਹੋਪਰਸ ਕ੍ਰੋਸਿੰਗ ਦਾ ਇੱਕ ਵਿਸ਼ੇਸ਼ ਸਕੂਲ ਵਿਕਟੋਰੀਆ ਦੇ ਕੋਵਿਡ 19 ਦੇ ਨਵੀਨਤਮ ਸਮੂਹਾਂ ਨਾਲ ਜੁੜੀਆਂ ਨਵੀਆਂ ਐਕਸਪੋਜਰ ਸਾਈਟਾਂ ਵਿੱਚੋਂ ਹਨ। ਵਿਕਟੋਰੀਆ ਨੇ ਆਪਣੀ 6ਵੀਂ ਤਾਲਾਬੰਦੀ ਦੇ ਪਹਿਲੇ ਦਿਨ 6 ਨਵੇਂ ਸਥਾਨਕ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਕੱਲ੍ਹ ਰਿਪੋਰਟ ਕੀਤੇ ਗਏ ਹੋਬਸਨਸ ਬੇ ਜੋੜੇ ਨਾਲ ਸੰਬੰਧਿਤ 2 ਕੇਸ ਸ਼ਾਮਲ ਹਨ। ਇਹ ਸਮੂਹ ਨਾਲ ਜੁੜਿਆ ਇੱਕ ਹੋਰ ਕੇਸ ਵੀ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ 3 ਹੋਰ ਜੋ ਮੈਰੀਬਿਓਂਗ ਇੰਡੈਕਸ ਕੇਸ ਨਾਲ ਜੁੜੇ ਹਨ। 10,000 ਤੋਂ ਵੱਧ ਲੋਕ ਹੁਣ ਆਈਸੋਲੇਸ਼ਨ ਵਿੱਚ ਹਨ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੇ ਇੱਕ ਸਿਡਨੀ ਦੇ ਸੰਕ੍ਰਮਿਤ ਆਦਮੀ ਨਾਲ ਲੌਨਸੈਸਟਨ ਵਾਇਆ ਮੈਲਬਨ ਦੀਆਂ ਉਡਾਨਾਂ ਸਾਂਝੀਆਂ ਕੀਤੀਆਂ ਸਨ। ਚੀਫ ਟੈਸਟਿੰਗ ਕਮਾਂਡਰ ਜੇਰੀਓਨ ਵਾਇਮਰ ਵਿਕਟੋਰੀਅਨਸ ਨੂੰ ਟੈਸਟ ਕਰਵਾਉਣ ਦੀ ਅਪੀਲ ਕਰ ਰਹੇ ਹਨ ਅਤੇ ਨਵੀਆਂ ਐਕਸਪੋਜਰ ਸਾਈਟਾਂ ਦੀ ਸੂਚੀ ਚੈੱਕ ਕਰਦੇ ਰਹਿਣ ਲਈ ਵੀ ਕਹਿੰਦੇ ਹਨ।
I know that all of us as Victorians are fed up, we're tired, we've all had enough of these lockdowns and the restrictions that we're placing on our day-to-day life, but we know that it works. We've seen with the previous outbreaks that we can get to grips with this very quickly if we continue to work together.
ਵਿਕਟੋਰੀਆ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਮੈਲਬਨ ਵਿੱਚ ਨਿਯਮਤ ਤਾਲਾਬੰਦੀ ਵਿਰੋਧੀ ਪ੍ਰਦਰਸ਼ਨਾਂ ਦੇ 4 ਮੁੱਖ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਕੱਲ੍ਹ ਰਾਤ ਇੱਕ ਹੋਰ ਕੋਵਿਡ 19 ਲੌਕਡਾਊਨ ਦੀ ਅਚਾਨਕ ਘੋਸ਼ਣਾ ਤੋਂ ਬਾਅਦ ਕਰੀਬਨ 400 ਪ੍ਰਦਰਸ਼ਨਕਾਰੀ ਸੈਂਟਰਲ ਮੈਲਬਨ ਵਿੱਚ ਇਕੱਠੇ ਹੋਏ ਸਨ। ਪੁਲਿਸ ਨੇ ਹੁਣ ਤੱਕ 31 ਲੋਕਾਂ ਨੂੰ ਜੁਰਮਾਨੇ ਲਗਾਏ ਹਨ ਜਾਂ ਚਾਰਜ ਕੀਤਾ ਹੈ, ਜਿਸ ਵਿੱਚ ਅਧਿਕਾਰੀਆਂ ਉੱਤੇ ਹਮਲਾ ਕਰਨਾ, ਭੜਕਣਾ ਜਾਰੀ ਕਰਨਾ ਅਤੇ ਜਨਤਕ ਸਿਹਤ ਦੇ ਆਦੇਸ਼ਾਂ ਜਿਵੇਂ ਮਾਸਕ ਨਾ ਪਹਿਨਣਾ ਦੀ ਉਲੰਘਣਾ ਜਿਹੇ ਦੋਸ਼ ਸ਼ਾਮਲ ਹਨ। ਸਹਾਇਕ ਪੁਲਿਸ ਚੀਫ ਕਮਿਸ਼ਨਰ ਲਿਊਕ ਕੋਰਨੇਲੀਅਸ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਵਿੱਚੋਂ ਮੌਜੂਦ ਲੋਕਾਂ ਵਿੱਚ ਕਈ ਰਿਪੀਟ ਅਫੈਂਡਰ ਸਨ।
ਪੁਲਿਸ together with the vast majority of Victorians who are doing the right thing outraged by this small minority of people, and in particular if you like the serial protesters who are driving this protest movement, who continue to engage in deliberate breaches of the CHO directions.
ਕੁਈਨਜ਼ਲੈਂਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਦੱਸਣਾ ਬਹੁਤ ਜਲਦ ਹੋਵੇਗਾ ਕਿ ਰਾਜ ਦੇ ਦੱਖਣ ਪੂਰਬ ਵਿੱਚ ਐਤਵਾਰ ਨੂੰ ਯੋਜਨਾ ਅਨੁਸਾਰ ਲੌਕਡਾਊਨ ਨੂੰ ਢਿੱਲ ਦਿੱਤੀ ਜਾਵੇਗੀ ਕਿ ਨਹੀਂ। ਉਨ੍ਹਾਂ ਨੇ ਕਿਹਾ ਹੈ ਕਿ ਫਿਲਹਾਲ ਸੰਕੇਤ ਸਕਾਰਾਤਮਕ ਦਿਖ ਰਹੇ ਹਨ। ਰਾਜ ਨੇ 10 ਹੋਰ ਮਾਮਲੇ ਦਰਜ ਕੀਤੇ ਹਨ ਅਤੇ ਸਾਰੇ ਇੰਡੋਰੋਪਲੀ ਕਲੱਸਟਰ ਦੇ ਘਰੇਲੂ ਸੰਪਰਕ ਹਨ। ਕੁਈਨਜ਼ਲੈਂਡ ਦੀ ਚੀਫ ਹੈਲਥ ਆਫਿਸਰ ਜੈਨਟ ਯੰਗ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਦੇ ਰਹਿਣ, ਜਿਸ ਵਿੱਚ ਟੈਸਟ ਕਰਵਾਉਣਾ, ਮਾਸਕ ਪਹਿਨਣਾ ਅਤੇ QR ਕੋਡਸ ਦੀ ਵਰਤੋਂ ਕਰਨਾ ਸ਼ਾਮਲ ਹੈ।
It's those things that will keep us safe and enable us, hopefully, and I genuinely am hopeful that we'll be able to lift this on Sunday, but if we don't do all those things, it'll make it really difficult to lift Sunday, and then going forward, we're going to have to be incredibly cautious.
ਤਸਮਾਨੀਆ ਵਿੱਚ ਤਕਰੀਬਨ 200 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜੋ ਸਿਡਨੀ ਦੇ ਇੱਕ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ ਜਦੋਂ ਉਹ ਵਿਅਕਤੀ ਕੋਵਿਡ-19 ਨਾਲ ਸੰਕ੍ਰਮਿਤ ਹੁੰਦੇ ਹੋਏ ਲੌਨਸੈਂਸਟਨ ਗਿਆ ਸੀ। ਉਹ ਆਦਮੀ ਮੈਲਬਰਨ ਰਾਹੀਂ ਲੌਨਸੈਂਸਟਨ ਗਿਆ ਸੀ ਅਤੇ ਹੋਟਲ ਕੁਆਰੰਟੀਨ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਸਿਡਨੀ ਭੇਜ ਦਿੱਤਾ ਗਿਆ ਸੀ ਅਤੇ ਇਸ ਲਈ ਲੋਕਲ ਕਮਿਊਨਿਟੀ ਵਿੱਚ ਨਹੀਂ ਵਿਚਰਿਆ ਸੀ। ਲਗਭਗ 100 ਲੋਕ ਉਸ ਆਦਮੀ ਨਾਲ ਫਲਾਈਟ ਵਿੱਚ ਸਨ। ਨਾਲ ਹੀ ਜੋ ਵਿਅਕਤੀ ਕੁਆਰੰਟੀਨ ਹੋਟਲ ਵਿੱਚ ਉਸ ਦੇ ਸੰਪਰਕ ਵਿੱਚ ਆਏ ਸਨ ਉਹਨਾਂ ਦੇ ਵੀ ਟੈਸਟ ਕੀਤੇ ਗਏ ਹਨ ਅਤੇ ਉਹਨਾਂ ਨੂੰ 14 ਦਿਨਾਂ ਲਈ ਆਈਸੋਲੇਟ ਕਰਨ ਲਈ ਕਿਹਾ ਗਿਆ ਹੈ। ਪ੍ਰੀਮੀਅਰ ਪੀਟਰ ਗਟਵਿਨ ਦਾ ਕਹਿਣਾ ਹੈ ਕਿ ਤਸਮਾਨੀਆ ਵਿੱਚ ਪਿਛਲੇ 24 ਘੰਟਿਆਂ ਵਿੱਚ 16,000 ਤੋਂ ਵੱਧ ਟੈਸਟ ਕੀਤੇ ਗਏ ਹਨ ਅਤੇ ਹੁਣ ਤੱਕ ਸਾਰੇ ਨੈਗੇਟਿਵ ਹਨ।
Now this is serious, as I've said, Delta is a game changer. It's more virulent, more unpredictable, twice as contagious. Now, overcoming the last couple of weeks, we've said that it was a matter of when, not if. We have a case here in Tasmania, and yesterday that was confirmed with our first positive case in quarantine. And I want to make the point again that this was picked up in quarantine, not a case of community transmission.
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਪਿਛਲੇ 4 ਹਫ਼ਤਿਆਂ ਵਿੱਚ ਅਫਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਵਿੱਚ 80% ਵਾਧਾ ਹੋਇਆ ਹੈ। WHO ਦੇ ਵੈਕਸੀਨ ਇੰਟਰੋਡਕਸ਼ਨ ਮੈਡੀਕਲ ਆਫਿਸ ਫਾਰ ਅਫਰੀਕਾ ਦੀ ਫਿਓਨਾ ਐਥਿਹੇਬਵੀ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਪੁਸ਼ਟੀ ਕੀਤੇ ਗਏ ਕੋਵਿਡ-19 ਕੇਸ 19% ਵੱਧ ਕੇ 2,78,000 ਤੋਂ ਉੱਪਰ ਪਹੁੰਚ ਗਏ ਹਨ। ਇਹ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ WHO ਨੇ ਅਮੀਰ ਦੇਸ਼ਾਂ ਨੂੰ ਬੂਸਟਰ ਸ਼ਾਟਸ ਦੇਣ ਦੀ ਬਜਾਏ ਘੱਟ ਆਮਦਨੀ ਵਾਲੇ ਦੇਸ਼ਾਂ ਦੀ ਟੀਕਾਕਰਨ ਦਰ ਵਧਾਉਣ ਦੀ ਅਪੀਲ ਕੀਤੀ ਹੈ। ਮਿਸ ਐਥਿਹੇਬਵੀ ਦਾ ਕਹਿਣਾ ਹੈ ਕਿ ਮੌਜੂਦਾ ਲਹਿਰ ਅਜੇ ਆਪਣੇ ਸਿਖਰ ਤੇ ਨਹੀਂ ਪਹੁੰਚੀ ਹੈ।
Africa is still on the crest of a third wave and still recording more cases than in any earlier peak. We cannot take anything for granted and we must stay fully committed to prevention measures. Tragically, deaths in Africa reached a record peak this week with over 6,400 deaths recorded.
ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਹਾਂਗਕਾਂਗ ਦੇ ਵਸਨੀਕਾਂ ਨੂੰ ਇੱਕ ਅਸਥਾਈ ਸੁਰੱਖਿਅਤ ਪਨਾਹ ਦੀ ਪੇਸ਼ਕਸ਼ ਕੀਤੀ ਹੈ ਜਿਸ ਤਹਿਤ ਹਜ਼ਾਰਾਂ ਲੋਕਾਂ ਨੂੰ ਸੰਯੁਕਤ ਰਾਜ ਵਿੱਚ ਰਹਿਣ ਦੀ ਆਗਿਆ ਦਿੱਤੀ ਜਾ ਸਕਦੀ ਹੈ ਕਿਉਂਕਿ ਚੀਨ ਦੁਆਰਾ ਇਸ ਖੇਤਰ ਵਿੱਚ ਲੋਕਤੰਤਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਹਾਂਗਕਾਂਗ ਵਿੱਚ ਕਾਰਕੁਨਾਂ ਦੀ ਗ੍ਰਿਫਤਾਰੀ ਅਤੇ ਕੈਦ ਤੋਂ ਬਾਅਦ ਲਏ ਗਏ ਕਦਮ ਹਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ।
But certainly this step is one that is meant to ensure we are practicing what we preach in terms of human rights values and ensuring that people who are in this country don't face the ongoing repression that we're seeing in Hong Kong.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਟੋਕੀਓ ਓਲੰਪਿਕਸ ਵਿੱਚ ਸੰਯੁਕਤ ਰਾਜ ਦੀ ਮਹਿਲਾ ਬੀਚ ਵਾਲੀਬਾਲ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤ ਲਿਆ ਹੈ। ਆਸਟ੍ਰੇਲੀਆਈ ਟੀਮ ਸੰਯੁਕਤ ਰਾਜ ਤੋਂ 2 ਸੈੱਟਾਂ ਵਿੱਚ ਹਾਰਨ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਘਰ ਆਵੇਗੀ। ਫਾਈਨਲ ਸਕੋਰ 21-15 ਅਤੇ 21-16 ਸਨ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 74 ਸੈਂਟ ਦੇ ਬਰਾਬਰ, ਭਾਰਤ ਦੇ 54.81 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 121.56 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਮੀਂਹ ਦੀ ਸੰਭਾਵਨਾ, ਤਾਪਮਾਨ 20 ਡਿਗਰੀ। ਐਡਲੇਡ ਅਤੇ ਮੈਲਬਰਨ ਹਲਕਾ ਮੀਂਹ, ਤਾਪਮਾਨ 15 ਡਿਗਰੀ। ਹੋਬਾਰਟ ਮੀਂਹ, ਤਾਪਮਾਨ 12 ਡਿਗਰੀ। ਕੈਨਬਰਾ ਕੁਝ ਬਦਲਵਾਈ, ਤਾਪਮਾਨ 15 ਡਿਗਰੀ। ਸਿਡਨੀ ਅਤੇ ਬ੍ਰਿਸਬਨ ਜ਼ਿਆਦਾਤਰ ਧੁੱਪ, ਤਾਪਮਾਨ 19 ਅਤੇ 23 ਡਿਗਰੀ। ਕੇਨਸ ਕੁਝ ਬਦਲਵਾਈ, ਤਾਪਮਾਨ 26 ਡਿਗਰੀ। ਅਤੇ ਡਾਰਵਿਨ ਨਮੀ ਅਤੇ ਧੁੱਪ, ਤਾਪਮਾਨ 32 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ। ਪ੍ਰੋਗਰਾਮ ਨੂੰ ਅੱਗੇ ਤੋਰਾਂਗੇ, ਪਰ ਉਸ ਤੋਂ ਪਹਿਲਾਂ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।